ਅੰਨ ਨਾ ਖਾਇਆ ਸਾਧ ਗਵਾਇਆ। ਜਿਨ੍ਹਾਂ ਨੇ ਅੰਨ ਨਹੀਂ ਖਾਧਾ ਜ਼ਿੰਦਗੀ 'ਚ, ਉਹਨਾਂ ਨੇ ਜਵਾਨ ਦਾ ਸਵਾਦ ਖਤਮ ਹੀ ਕਰ ਲਿਆ ਆਪਣਾ। ਹੁਣ ਉਹਨਾਂ ਨੂੰ ਸਵਾਦ ਹੀ ਨਹੀਂ ਆਉਂਦਾ ਕਿਸੇ ਪ੍ਰਕਾਰ ਦਾ, ਰੋਟੀ ਛੱਡ ਕੇ ਬੈਠੇ ਨੇ। ਛੋਟਾ ਅੰਨ ਕਰੈ ਪਾਖਣ, ਨਾ ਸਾਗਣ ਨਾ ਰੰਡ। ਬਹੁਤ ਦੁੱਖ ਪਾਇਆ ਦੂਜਾ ਪਾਇਆ, ਬਹੁਤਾ ਦੁੱਖ ਪਾਇਆ ਜਿਨ੍ਹਾਂ ਨੇ ਦਵੈਸ਼ ਭਾਵਨਾ ਕੀਤੀ, ਅਥਵਾ ਦੂਜਾ ਪਾਇਆ ਜਿਨ੍ਹਾਂ ਨੂੰ ਦੂਸਰਾ ਹੀ ਸਵਾਦ ਲੱਗਿਆ ਅੰਨ ਨੂੰ ਛੱਡ ਕੇ। ਹੋਰ ਚੀਜ਼ਾਂ ਤਾਂ ਖਾ ਲੈਣੀਆਂ, ਆਖੇ ਮੈਂ ਅੰਨ ਨਹੀਂ ਖਾਣਾ। ਬਸਤਰ ਨਾ ਪਹਿਰੈ ਐਨ ਇਸ ਕਹਿਰ ਹੈ, ਐਨ ਦਿਨ ਰਾਤ ਆਪਣੇ 'ਤੇ ਕਹਿਰ ਗੁਜ਼ਾਰਦਾ, ਬਸਤਰ ਨਹੀਂ ਪਹਿਰਦਾ, ਪਰ ਸਰਦੀ ਵਿੱਚ ਬਸਤਰ ਨਹੀਂ ਪਾਉਂਦਾ, ਠੰਡ ਨਾਲ ਮਰਦਾ। ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਸਰੀਰ ਦੇ ਉੱਤੇ ਗਰਮੀ ਨੂੰ ਸਹਾਰਦਾ, ਧੁੱਪੇ ਜਾਣ ਜਾਣ ਕੇ ਨਗਨ ਹੋ ਕੇ ਖੜਦੇ ਨੇ ਸਾਧੂ। ਆਲੇ ਦੁਆਲੇ ਧੂਣੀਆਂ ਬਾਲਦੇ ਨੇ ਚਾਰ, ਤੇ ਪੰਜਵੀਂ ਧੁੱਪ ਪੈਂਦੀ ਸੂਰਜ ਦੀ ਜੇਠ ਹਾੜ ਦੇ ਦਿਨਾਂ 'ਚ, ਕਹਿੰਦੇ ਹਮ ਤਪ ਕਰ ਰਹੇ। ਗੁਰੂ ਨਾਨਕ ਦੇਵ ਜੀ ਕਹਿੰਦੇ ਇਹ ਤੁਹਾਨੂੰ ਕਿਹਨੇ ਕਹਿਤਾ, ਇਹ ਤੁਹਾਨੂੰ ਕਿਹਨੇ ਰਸਤਾ ਦੱਸਤਾ ਤਪ ਦਾ ਨਵਾਂ ਹੀ? ਪਤਾ ਨਹੀਂ ਵਿਚਾਰਿਆਂ ਨੂੰ ਕਿਵੇਂ ਕਿਹਨੇ ਗੁੰਮਰਾਹ ਕਰ ਦਿੱਤਾ। ਮਹਾਰਾਜ ਕਹਿੰਦੇ ਉਹ ਜੇ ਇੰਨਾ ਹੀ ਤੈਨੂੰ ਸ਼ੌਂਕ ਹੈ, ਚਾਰ ਧੂਣੀਆਂ ਬਲਦੀਆਂ, ਜੇਠ ਹਾੜ ਦੇ ਦਿਨ ਨੇ, ਸੂਰਜ ਉੱਤੇ ਪੈਂਦਾ, ਇਹਦੇ ਨਾਲ ਤਾਂ ਤੂੰ ਲੰਗਰ 'ਚ ਪ੍ਰਸ਼ਾਦੇ ਪਕਾ ਦੇ ਜਾ ਕੇ, ਜਾਂ ਕਿਸੇ ਦਾ ਭਲਾ ਤਾਂ ਹੋ ਜੂ, ਇਹਦੇ ਮੂੰਹ 'ਚ ਰੋਟੀ ਤਾਂ ਪੈ ਜਾਊ। ਜੇ ਕਹੋ ਲੰਗਰ 'ਚ ਰੋਟੀ ਨਾ ਜੀ, ਨਾ ਅਸੀਂ ਤਾਂ ਸਾਧੂ ਹੈ, ਅਸੀਂ ਤਾਂ ਤਪ ਕਰਨਾ। ਮਹਾਰਾਜ ਨੇ ਗੁਰਬਾਣੀ ਅੰਦਰ ਲਿਖ ਦਿੱਤਾ ਬਚਨ, ਗੁਰ ਸੇਵਾ ਤਪਾਂ ਸਿਰ ਤਪ ਸਾਰ। ਮਹਾਰਾਜ ਕਹਿੰਦੇ ਸੇਵਾ ਜਾਂ ਤਪ ਉਸ ਨੂੰ ਕਿਹਾ ਜਿਹਦੇ 'ਚ ਦੂਜੇ ਦਾ ਭਲਾ ਵੀ ਹੋਵੇ, ਉਹ ਕਾਹਦਾ ਤਪ ਹੈ ਕਿ ਸਰੀਰ ਨੂੰ ਕਸ਼ਟ ਦੇਈ ਜਾਓ। ਮੌਨ ਵਿਗੂਤਾ ਕਿਉਂ ਜਾਗੈ ਗੁਰਬਿਨ ਸੂਤਾ। ਹੁਣ ਮੌਨ ਰੱਖ ਲਿਆ, ਕਹਿਣ ਦਾ ਭਾਵ ਦੁਨੀਆਂ ਨਾਲੋਂ ਵੱਖਰੇ ਜਿਹੇ ਹੋ ਕੇ ਆਪਣੇ ਆਪ ਨੂੰ ਸ਼ੋਅ ਕਰਨਾ, ਇਹ ਬੜਾ ਭਗਤ ਆਦਮੀ ਹੈ। ਮੌਨ ਵਿਗੂਤਾ, ਮੌਨ ਰੱਖ ਕੇ ਵਿਗੂਤਾ ਖਰਾਬ ਹੀ ਹੁੰਦਾ। ਸਲੇਟ 'ਤੇ ਲਿਖਦਾ, ਕਦੇ ਹੱਥ ਦੇ ਇਸ਼ਾਰੇ ਕਰਦਾ, ਕਦੇ ਕੁਛ ਕਹਿੰਦਾ, ਖਿਜੀ ਜਾਂਦਾ, ਖੱਭੀ ਜਾਂਦਾ, ਮੌਨੀ ਹੋਏ ਬੈਠਾ, ਇਕਾਂਤੀ ਹਿਰਦੈ ਕਲਪਨ ਗਾਠਾ। ਮੌਨ ਰੱਖ ਕੇ ਵਿਗੂਤਾ ਖਰਾਬ ਹੀ ਹੋਣ ਵਾਲੀ ਗੱਲ ਹੈ। ਅੰਦਰੋਂ ਤਾਂ ਬੋਲਦਾ ਹੀ ਆ, ਕੀ ਹੋਇਆ ਜੇ ਮੂੰਹ 'ਚੋਂ ਨਹੀਂ ਬੋਲਦਾ? ਅੰਦਰੋਂ ਤਾਂ ਬੋਲ ਹੀ ਰਿਹਾ ਕਿ ਮੈਨੂੰ ਭੁੱਖ ਲੱਗੀ ਹੋਈ ਆ, ਮੈਨੂੰ ਮਿੱਠਾ ਖਾਣ ਨੂੰ, ਮੈਨੂੰ ਰੋਟੀ ਦਿਓ, ਹੱਥ ਦੇ ਇਸ਼ਾਰੇ ਨਾਲ ਤਾਂ ਬੋਲਦਾ ਹੀ ਆ। ਕਿਉਂ ਜਾਗਿਆ ਗੁਰਬਿਨ ਸੂਤਾ? ਮਹਾਰਾਜ ਕਹਿੰਦੇ ਗੁਰੂ ਦੇ ਉਪਦੇਸ਼ ਤੋਂ ਬਿਨਾਂ ਬੰਦਾ ਮਨ ਦੀ ਜਿਹੜੀ ਅਵਸਥਾ ਹੈ ਨਾ, ਉਹ ਅਵਿਦਿਆ ਦੀ ਨੀਂਦ ਵਿੱਚ ਜਿਹੜਾ ਸੁੱਤਾ ਪਿਆ ਹੈ, ਹੋਂ ਵਿੱਚ ਮਾਇਆ, ਹੋਂ ਵਿੱਚ ਛਾਇਆ ਵਿੱਚ ਜਿਹੜਾ ਸੁੱਤਾ ਪਿਆ ਹੈ, ਮਹਾਰਾਜ ਕਹਿੰਦੇ ਉਹ ਕਦੇ ਨਹੀਂ ਜਾਗ ਸਕਦਾ ਇਹੋ ਜਿਹੇ ਪੁੱਠੇ ਕੰਮ ਕਰਕੇ। ਫਿਰ ਇੱਕ ਹੋਰ ਆ ਗਿਆ, ਹੁਣ ਉਹ ਕੌਣ ਹੈ? ਜੁੱਤੀ ਨਹੀਂ ਫਿਰ ਪਾਉਣੀ ਪੈਰਾਂ 'ਚ, ਪੱਗ ਉੱਪੇ ਤਾਣਾ। ਕਹਿੰਦੇ ਪੱਗ ਜਿਹੜੇ ਪੈਰ ਨੇ ਉੱਪੇ ਤਾਣਾ, ਨੰਗੇ ਪੈਰੀ ਫਿਰੀ ਜਾਂਦਾ, ਮੈਂ ਜੁੱਤੀ ਨਹੀਂ ਪਾਉਂਦਾ, ਮੈਂ ਪਾਲਣ ਕਰ ਲਿਆ, ਜਦ ਤੱਕ ਰੱਬ ਨਹੀਂ ਮਿਲਦਾ ਮੈਂ ਜੁੱਤੀ ਨਹੀਂ ਪਾਉਂਦਾ। ਮਹਾਰਾਜ ਕਹਿੰਦੇ ਇਹਨੇ ਅਸਲ ਗੱਲ ਤੇ ਪਿਛਲੇ ਜਨਮ 'ਚ ਜੁੱਤੀ ਚੋਰ ਸੀ, ਜੁੱਤੀਆਂ ਚੋਰੀ ਕਰਦਾ ਰਿਹਾ, ਹੁਣ ਇਹ ਰੱਬ ਨੇ ਇਹਨੂੰ ਸਜ਼ਾ ਦਿੱਤੀ ਹੋਈ। ਆਪਣਾ ਕੀਆ ਕਮਾਉਣਾ, ਕਹਿੰਦੇ ਇਹ ਤਾਂ ਅਸਲ ਵਿੱਚ ਆਪਣਾ ਕੀਤਾ ਹੋਇਆ ਹੀ ਕਮਾ ਰਿਹਾ। ਫਿਰ ਕਈਆਂ ਨੇ ਘੋਰੀ ਜਿਹੜੇ ਹੁੰਦੇ ਨੇ, ਘੋਰੀ ਬੜੇ ਭੈੜੇ ਕੰਮ ਕਰਦੇ ਘੋਰੀ, ਇੱਕ ਫੱਟੇ ਦੇ ਉੱਤੇ ਵੱਡੇ ਵੱਡੇ ਲੋਹੇ ਦੇ ਤਿੱਖੇ ਤਿੱਖੇ ਸੂਏ ਜੇ ਬਣਾ ਕੇ, ਮੋਟੇ ਮੋਟੇ ਜਿਹੜੇ ਬਹੁਤੇ ਚੁਭਣ ਵੀ ਨਾ, ਉਹਦੇ 'ਤੇ 40 ਦਿਨ ਲੰਮੇ ਪਏ ਰਹਿਣਾ ਅਤੇ ਆਪਣੀ ਗੰਦਗੀ ਖਾਣੀ ਹੈ 40 ਦਿਨ। ਇਹਨੂੰ ਕਹਿੰਦੇ ਨੇ ਆਲਮਲ ਖਾਈ ਸਿਰ ਛਾਈ ਪਾਈ। ਕਹਿੰਦੇ ਇਹਦੇ ਨਾਲ ਫਿਰ ਇੱਕ ਰਿੱਧੀ ਸਿੱਧੀ ਪ੍ਰਾਪਤ ਹੋ ਜੂ। ਇੱਕ ਇੱਥੇ ਮਹਾਰਾਜ ਕੀ ਕਹਿੰਦੇ, ਨਵਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦਾ ਸਦਾ ਵਸਾਏ। ਅਤੇ ਇਹ ਕਹਿੰਦੇ ਅਲਮਲ ਖਾਈ, ਕਹਿੰਦੇ ਆਪਣੀ ਹੀ ਗੰਦਗੀ ਖਾਣ ਦੇ ਨਾਲ ਕਹਿੰਦੇ ਫਿਰ ਮੈਨੂੰ ਸਿੱਧੀ ਪ੍ਰਾਪਤ ਹੋਵੇਗੀ। ਸਿਰ ਛਾਈ ਪਾਈ, ਕਹਿੰਦੇ ਉਹਨਾਂ ਦੇ ਸਿਰ ਦੇ ਵਿੱਚ ਸਵਾਹ ਹੀ ਪੈਂਦੀ ਹੈ। ਕਈਆਂ ਨੇ ਸਿਰਾਂ ਵਿੱਚ ਸਵਾਹ ਪਾਈ ਵੀ ਨਹੀਂ, ਸਿਰ ਵਿੱਚ ਸਵਾਹ ਪਾਉਣ ਨਾਲ ਰੱਬ ਮਿਲੇਗਾ? ਉਹ ਜੇ ਉਹਨਾਂ ਦੇ ਗੁਰੂ ਨੇ, ਉਹ ਜੇ ਉਹਨਾਂ ਦੇ ਚੇਲੇ ਨੇ। ਮੂਰਖ ਅੰਧਾ ਪਤ ਗਵਾਈ, ਕਹਿੰਦੇ ਅੰਨੇ ਮੂਰਖ ਬੰਦੇ ਨੇ ਆਪਣੀ ਇੱਜ਼ਤ ਆਪ ਹੀ ਗਵਾ ਲਈ। ਵਿਣ ਨਾ ਵੈ ਕਿਛ ਥਾਏ ਨਾ ਪਾਈ, ਨਾਮ ਜਪੇ ਤੋਂ ਬਿਨਾਂ ਇਹ ਪਿੱਛੇ ਦੱਸੇ ਹੋਏ ਸਾਰੇ ਕਰਮ ਬੇਅਰਥ ਨੇ, ਇਹ ਕਿਸੇ ਥਾਂ ਹੀ ਨਹੀਂ ਪੈਣੇ। ਜਿੰਨਾ ਮਰਜ਼ੀ ਆਪਣੇ ਆਪ ਨੂੰ ਕੋਈ ਸਿਆਣਾ ਸਮਝਦਾ ਰਹੇ, ਰਹਿ ਬੇਬਾਣੀ ਮੜੀ ਮਸਾਣੀ। ਕਈ ਲੋਕ ਬੀਆ ਬਾਣ ਜੰਗਲਾਂ ਵਿੱਚ, ਬੇਬਾਣੀ ਤੋਂ ਭਾਵ ਬੀਆ ਬਾਣ ਜੰਗਲਾਂ 'ਚ ਜਾ ਕੇ ਰਹਿੰਦੇ ਨੇ, ਕਈ ਮੜੀਆਂ 'ਚ, ਕਈ ਮਸਾਣਾਂ 'ਚ ਜਾ ਕੇ ਬਹਿੰਦੇ ਨੇ। ਅੰਧ ਨਾ ਜਾਣੈ ਫਿਰ ਪਛਤਾਣੀ, ਅੰਨੇ ਲੋਕ ਨਹੀਂ ਜਾਣਦੇ ਅਗਿਆਨਤਾ ਕਰਕੇ ਅਸਲੀਅਤ ਕੀ ਹੈ। ਬਾਅਦ ਵਿੱਚ ਪਛਤਾਵਾ ਆਉਂਦਾ ਮਨ 'ਚ ਕਿ ਮੈਂ ਅਸਲੀ ਕਰਮ ਛੱਡ ਕੇ ਆ ਕਿੱਧਰ ਤੁਰ ਪਿਆ ਗਲਤ ਕੰਮਾਂ ਵੱਲ। ਸਤਿਗੁਰ ਭੇਟੇ ਸੋ ਸੁੱਖ ਪਾਏ, ਮਹਾਰਾਜ ਕਹਿੰਦੇ ਜਿਹਨੂੰ ਸਤਿਗੁਰੂ ਮਿਲ ਜਾਣ ਉਹ ਆਤਮਕ ਆਨੰਦ ਪ੍ਰਾਪਤ ਕਰਦਾ ਹੈ। ਦੇਖਿਓ ਕਿਤੇ ਹੋਰ ਹੀ ਨਾ ਕੋਈ ਮਿਲ ਜਾਏ ਆਪਾਂ ਨੂੰ ਗਲਤ ਰਸਤੇ 'ਤੇ ਲਾਉਣ ਵਾਲਾ। ਸਤਿਗੁਰੂ ਹੀ ਮਿਲਣ ਤਾਂ ਆਤਮਕ ਆਨੰਦ ਦਿੰਦੇ ਨੇ। ਜਿਹਨਾਂ ਨੂੰ ਸਤਿਗੁਰੂ ਮਿਲਣ ਉਪਦੇਸ਼ ਦੇਣ, ਹਰ ਕਾ ਨਾਮ ਮਨ ਵਸਾਏ, ਮਹਾਰਾਜ ਕਹਿੰਦੇ ਉਹ ਹਰੀ ਦਾ ਨਾਮ ਮਨ ਦੇ ਵਿੱਚ ਵਸਾਉਂਦਾ ਗੁਰਾਂ ਦੇ ਉਪਦੇਸ਼ ਕਰਕੇ। ਪਰ ਇਹ ਗੱਲ ਵੀ ਉਹਦੀ ਨਦਰ ਤੋਂ ਬਿਨਾਂ ਨਹੀਂ ਹੁੰਦੀ। ਨਾਨਕ ਨਦਰ ਕਰੇ ਸੋ ਪਾਏ, ਮਹਾਰਾਜ ਕਹਿੰਦੇ ਜਿਹਦੇ 'ਤੇ ਵਾਹਿਗੁਰੂ ਨਦਰ ਕਰਦੇ ਨੇ ਉਹੀ ਪ੍ਰਾਪਤ ਕਰ ਸਕਦਾ ਨਾਮ ਨੂੰ। ਆਸ ਅੰਦੇਸੇ ਤੇ ਨਿਹ ਕੇਵਲ, ਆਸ ਹੁੰਦੀ ਆ ਖਾਹਿਸ਼, ਲੰਬੇ ਸਮੇਂ ਦੀ ਆਸਾਂ। ਅੰਦੇਸੇ ਹੁੰਦੇ ਨੇ ਝੋਰੇ, ਚਿੰਤਾ ਆਦਿਕ। ਇਹਨਾਂ ਤੋਂ ਨਿਹ ਕੇਵਲ ਹੁੰਦਾ ਆਜ਼ਾਦ ਹੋਣਾ। ਜਿਹੜਾ ਬੰਦਾ ਖੁਆਹਿਸ਼ਾਂ ਤੋਂ ਚਿੰਤਾਵਾਂ ਤੋਂ ਆਜ਼ਾਦ ਹੋ ਗਿਆ, ਕਿਵੇਂ ਹੋਇਆ ਉਹ? ਹਉਮੈ ਸ਼ਬਦ ਜਲਾਏ, ਕਹਿੰਦੇ ਉਹਨੇ ਹਉਮੈ ਨੂੰ ਸ਼ਬਦ ਨਾਲ ਸਾੜ ਦਿੱਤਾ। ਅਸਲ ਵਿੱਚ ਇਹ ਦੇਖੋ, ਪਹਿਲਾਂ ਵੀ ਹਉਂ ਦਾ ਹੀ ਪ੍ਰਸੰਗ ਆਇਆ, ਕਿੱਡਾ ਵੱਡਾ ਸਲੋਕ ਹਉਮ ਵਿੱਚ ਆਇਆ, ਹਉਮ ਵਿੱਚ ਗਿਆ। ਹੁਣ ਇਸ ਸਲੋਕ ਵਿੱਚ ਮਹਾਰਾਜ ਕਹਿੰਦੇ ਹਉਮੈ ਹੀ ਮੂਲ ਕਾਰਨ ਹੈ, ਹਉਮੈ ਨੂੰ ਆਪਾਂ ਹੋਰ ਕੋਈ ਚੀਜ਼ ਨਹੀਂ ਸਾੜ ਸਕਦੀ, ਸਿਰਫ ਹਉਮੈ ਨੂੰ ਸ਼ਬਦ ਹੀ ਸਾੜਦਾ। ਅਤੇ ਹਉਮੈ ਨੂੰ ਸ਼ਬਦ ਨਾਲ ਸਾੜਨਾ ਆਪਾਂ ਨੇ, ਹਉਮੈ ਸ਼ਬਦ ਜਲਾਏ, ਹਉਮੈ ਨੂੰ ਸਾੜਨਾ ਸ਼ਬਦ ਦੇ ਨਾਲ, ਸ਼ਬਦ ਮਿਲਣਾ ਗੁਰੂ ਸਾਹਿਬ ਤੋਂ ਤਰੀਕੇ ਨਾਲ। ਉਹ ਤਾਂ ਸਭ ਨੂੰ ਹੀ ਪਤਾ ਵਾਹਿਗੁਰੂ ਵਾਹਿਗੁਰੂ ਕਰਨ ਦਾ, ਸਭ ਨੂੰ ਮੂਲ ਮੰਤਰ ਦਾ ਪਤਾ। ਪਰ ਪੰਜਾਂ ਪਿਆਰਿਆਂ ਤੋਂ ਬਿਨਾਂ ਕਿੰਨਾ ਕੁ ਅਭਿਆਸ ਕਰੋਗੇ? ਇੱਥੇ ਇੱਥੇ ਬੜਾ ਫਾਇਦਾ ਮਿਲ ਜਾਏਗਾ, ਖਾਤਾ ਨਹੀਂ ਖੁੱਲ੍ਹਣ ਲੱਗਿਆ। ਬਿਨਾਂ ਖਾਤੇ ਤੋਂ ਹੀ ਨਾਮ ਕੋਈ ਜਪੀ ਜਾਏ ਉਹ ਇੱਥੇ ਇੱਥੇ ਤਾਂ ਮਿਲ ਹੀ ਜਾਣਾ ਉਹਨੂੰ, ਪਰ ਪਰਲੋਕ ਵਿੱਚ ਫਿਰ ਕੁਛ ਨਹੀਂ ਬਣਨਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਹੁਣੇ ਹੀ ਅੰਮ੍ਰਿਤ ਛਕ ਲਓ, ਪੰਜਾਂ ਪਿਆਰਿਆਂ ਤੋਂ ਨਾਮ ਲਓ। ਨਾਮ ਲੈ ਕੇ ਤੁਸੀਂ ਕਹੋਗੇ ਮੈਂ ਅੰਮ੍ਰਿਤ ਛਕਦੀ ਬ੍ਰਹਮ ਗਿਆਨੀ ਬਣ ਜਾਵਾਂ, ਇਹ ਵੀ ਨਹੀਂ ਗੱਲ ਹੈ। ਅੰਮ੍ਰਿਤ ਛਕ ਕੇ, ਨਾਮ ਲੈ ਕੇ, ਕਕਾਰ ਪਹਿਨ ਕੇ, ਕੁਰੇਤਾਂ ਤੋਂ ਬਚ ਕੇ, ਨਿਤਨੇਮ ਆਪਣਾ ਨਾਲ ਨਾਲ ਬਰਕਰਾਰ ਰੱਖਣਾ ਅਤੇ ਅਭਿਆਸ ਕਰਨਾ। ਬਸ ਜਿੰਨਾ ਜ਼ਿਆਦਾ ਅਭਿਆਸ ਕਰ ਲਵਾਂਗੇ ਉਨੀ ਜ਼ਿਆਦਾ ਸ਼ਕਤੀ, ਉਨੀ ਜ਼ਿਆਦਾ ਕਿਰਪਾ, ਉਨੀ ਜ਼ਿਆਦਾ ਮਿਹਰ ਹੋ ਜਾਵੇਗੀ। ਤਾਂ ਮਹਾਰਾਜ ਕਹਿੰਦੇ ਆਓ ਅਭਿਆਸ ਕਰੋ ਬੈਠ ਕੇ। ਵਾਹਿਗੁਰੂ ਵਾਹਿਗੁਰੂ। ਆਸਾ ਦੀ ਵਾਰ ਸਾਰੀਆਂ ਆਸਾਂ ਪੂਰੀਆਂ ਕਰਦੀ ਹੈ, ਇਹ ਗੱਲ ਪੱਕੀ ਹੈ। ਭਾਵੇਂ ਆਸਾ ਰਾਗ ਹੀ ਹੈ, ਪਰ ਇੱਕ ਪੁਰਾਣੀ ਗੱਲ ਹੈ ਕਿ ਆਸਾ ਦੀ ਵਾਰ ਸਾਰੀਆਂ ਆਸਾਂ ਪੂਰੀਆਂ ਕਰਦੀ ਹੈ। ਜਿਹੜੀ ਮਰਜ਼ੀ ਆਸ ਰੱਖ ਕੇ ਬਾਣੀ ਪੜ੍ਹੀ ਜਾਓ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕੱਲ ਆਇਆ ਸੀ ਬਚਨ, ਆਸ ਅੰਦੇਸੇ ਤੇ ਨਿਹ ਕੇਵਲ, ਹਉਮੈ ਸ਼ਬਦ ਜਲਾਏ। ਖੁਆਹਿਸ਼ਾਂ ਤੇ ਚਿੰਤਾ ਤੋਂ ਮੁਕਤ ਹੋ ਜਾਂਦੇ ਨੇ ਗੁਰਮੁਖ ਜਦੋਂ ਸ਼ਬਦ ਦੁਆਰਾ ਹਉਮੈ ਨੂੰ ਸਾੜਦੇ ਨੇ, ਹਉਮੈ ਨੂੰ ਸਾੜ ਕੇ ਆਜ਼ਾਦ ਹੋ ਕੇ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਪ੍ਰਾਪਤ ਕਰਦੇ ਨੇ। ਪੌੜੀ ਭਗਤ ਤੇਰੇ ਮਨ ਭਾਵਨ ਦੇ। ਹੁਣ ਮਹਾਰਾਜ ਪਿਛਲੇ ਪ੍ਰਸੰਗ ਨੂੰ ਹੀ ਉਸੇ ਤਰ੍ਹਾਂ ਸੁਣਾ ਰਹੇ ਨੇ ਕਿ ਜਿਹੜੇ ਆਸ ਅੰਦੇਸ਼ੇ ਤੋਂ ਨੇ ਕੇਵਲ ਹੋ ਗਏ ਨੇ, ਆਜ਼ਾਦ ਹੋ ਗਏ ਨੇ ਚਿੰਤਾ ਤੋਂ ਖੁਆਹਿਸ਼ਾਂ ਤੋਂ, ਉਹ ਭਗਤ ਤੇਰੇ ਮਨ ਭਾਵਦੇ, ਉਹ ਤੁਹਾਡੇ ਮਨ ਨੂੰ ਚੰਗੇ ਲੱਗਦੇ ਨੇ। ਇੱਥੇ ਦਾ ਇੱਕ ਗਲਤ ਪਾਠ ਜਿਹੜਾ ਸਿਰਫ ਕੋਈ ਬਹੁਤ ਹੀ ਰੱਬ ਤੋਂ ਡਰਦਾ ਹੋਊਗਾ ਜਾਂ ਬਹੁਤ ਹੀ ਜ਼ਿਆਦਾ ਕਰੜੀ ਸੰਥਿਆ ਕੀਤੀ ਹੋਵੇ ਜਿਹਨੇ, ਉਹੀ ਇਸ ਪਾਠ ਨੂੰ ਠੀਕ ਪੜ੍ਹਦਾ। ਨੋਟ ਕਰਿਓ, ਕਿਤੇ ਵੀ ਆਸਾ ਦੀ ਵਾਰ ਹੋਈ ਤੇ ਇਹ ਪੌੜੀ ਆਈ ਤਾਂ ਤੁਸੀਂ ਸੁਣੋਗੇ ਭਗਤ ਤੇਰੇ ਮਨ ਭਾਵਦੇ। ਇੱਥੇ ਤੇਰੇ ਪਾਠ ਲਿਖਿਆ ਹੀ ਨਹੀਂ ਹੋਇਆ, ਇੱਥੇ ਦੁਲੈਂਕੜੇ ਲਾਏ ਨੇ ਭਗਤ ਤੇਰਾ ਮਨ ਭਾਵਦੇ।
ਸੱਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਹੈ। ਉੱਥੇ ਵੀ ਆਪਣਾ ਇਹੀ ਹੁੰਦਾ, ਸੱਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ। ਇਹ ਤੇ ਰੇ ਅਤੇ ਤੇ ਰੈ ਦਾ ਹੀ ਰੌਲਾ ਹੈ ਬਸ। ਰੈ ਰੇ ਰੋ ਰੋ ਰੰਗ, ਇਹ ਸਾਰਾ ਬਿੰਦੀਆਂ ਟਿੱਪੀਆਂ ਜਿੰਨੀਆਂ ਵੀ ਨੇ ਇੰਨੇ ਵਿੱਚ ਹੀ ਸਾਰਾ ਕੁਝ ਬਦਲ ਜਾਂਦਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਭਗਤ ਤੇਰਾ ਮਨ ਭਾਵਦੇ, ਭਗਤ ਤੇਰੇ ਮਨ ਨੂੰ ਚੰਗੇ ਲੱਗਦੇ ਨੇ, ਕਿਉਂਕਿ ਦਰ ਸੋਹਨ ਕੀਰਤ ਗਾਵਦੇ। ਉਹ ਤੇਰੇ ਦਰ ਦੇ ਉੱਤੇ ਬਹਿ ਕੇ ਨਾ ਕੀਰਤੀ ਨੂੰ ਗਾਉਂਦੇ ਨੇ, ਤੇਰੀ ਮਹਿਮਾ ਨੂੰ ਕਰਦੇ ਨੇ, ਤਾਂ ਸੋਹਣੇ ਲੱਗਦੇ ਨੇ। ਗੁਰੂ ਅਰਜਨ ਦੇਵ ਮਹਾਰਾਜ ਨੇ ਫਰਮਾਇਆ ਨਾ, ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਨਾਨਕ ਕਰਮਾਂ ਬਾਹਰ, ਜਿਹੜੇ ਬਖਸ਼ਿਸ਼ ਤੋਂ ਬਾਹਰ ਹੋ ਜਾਂਦੇ ਨੇ ਜੀਵ, ਦਰ ਢੋ ਨਾ ਲਹਿਨੀ ਧਾਵਦੇ, ਉਹ ਧਾਵਦੇ ਭਟਕਦੇ ਹੀ ਰਹਿੰਦੇ ਨੇ, ਇੱਧਰ ਉੱਧਰ ਭੱਜੇ ਰਹਿੰਦੇ ਨੇ, ਜਿਨ੍ਹਾਂ 'ਤੇ ਬਖਸ਼ਿਸ਼ ਨਹੀਂ ਹੁੰਦੀ, ਉਹ ਵਾਹਿਗੁਰੂ ਦੇ ਦਰ ਸਾਧ ਸੰਗਤ ਵਿੱਚ ਸੱਚਖੰਡ ਦੇ ਵਿੱਚ ਉਹਨਾਂ ਨੂੰ ਢੋਈ ਨਹੀਂ ਮਿਲਦੀ, ਕੋਈ ਥਾਂ ਨਹੀਂ ਬਹਿਣ ਨੂੰ, ਆਸਰਾ ਨਹੀਂ ਮਿਲਦਾ। ਕਰਮਾਂ ਤੋਂ ਬਾਹਰ ਜੋ ਹੋ ਗਏ, ਬਖਸ਼ਿਸ਼ ਨਹੀਂ ਹੈ ਉਹਨਾਂ 'ਤੇ, ਚੰਗੇ ਭਾਗ ਨਹੀਂ ਹੈ, ਸੰਗਤ ਵਿੱਚ ਬਹਿਣ ਨੂੰ ਜੀ ਨਹੀਂ ਕਰਦਾ, ਪਰਲੋਕ ਵਿੱਚ ਤਾਂ ਉਹਨਾਂ ਨੂੰ ਥਾਂ ਮਿਲਣੀ ਕਿੱਥੇ ਹੈ। ਇੱਕ ਮੂਲ ਨਾ ਬੁੱਝਣ ਆਪਣਾ, ਇੱਕ ਇਹੋ ਜਿਹੇ ਨੇ ਜਿਹੜਾ ਆਪਣਾ ਮੂਲ ਨਹੀਂ ਸਮਝ ਸਕੇ ਅੱਜ ਤੱਕ, ਕਿ ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਣ, ਮੂਲ ਪਛਾਣ ਹੈ ਤਾਂ ਸਹੁ ਜਾਣਾ ਹੈ। ਮਰਨ ਜੀਵਨ ਕੀ ਸੋਝੀ ਹੋਈ, ਮਰਨ ਜੀਵਨ ਦੀ ਸੋਝੀ ਤਾਂ ਹੁੰਦੀ ਹੈ ਗੁਰਪ੍ਰਸਾਦੀ ਏਕੋ ਜਾਣੈ, ਜਦੋਂ ਗੁਰਾਂ ਦੀ ਕਿਰਪਾ ਨਾਲ ਇੱਕ ਨੂੰ ਜਾਣ ਲੈਂਦਾ ਹੈ ਤਾਂ ਫਿਰ ਮਨ ਦੇ ਅੰਦਰ ਇਕਾਗਰਤਾ ਪ੍ਰਾਪਤ ਹੋ ਜਾਂਦੀ ਜੀਵ ਨੂੰ। ਕਹਿੰਦੇ ਗੁਰਪ੍ਰਸਾਦੀ ਏਕੋ ਜਾਣੈ ਤਾਂ ਹੋਆ ਪ੍ਰਵਾਨ, ਮਨ ਸ਼ਾਂਤ ਆਈ ਵੱਜੀ ਵਧਾਈ। ਫਿਰ ਮਨ ਦੇ ਅੰਦਰ ਸ਼ਾਂਤੀ ਆਉਂਦੀ ਹੈ, ਖੁਸ਼ੀਆਂ ਦੇ ਵਾਜੇ ਵੱਜਦੇ ਨੇ, ਤਾਂ ਇਹ ਪ੍ਰਵਾਨਨੀਕ ਹੋ ਜਾਂਦਾ ਹੈ। ਇਉਂ ਕਹੇ ਨਾਨਕ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਮਹਾਰਾਜ ਕਹਿੰਦੇ ਇਉਂ ਆਪਣੇ ਅੰਦਰਲੇ ਮੂਲ ਨੂੰ ਪਛਾਣੋ ਕਿ ਆਪਣਾ ਮੁੱਢ ਕੀ ਹੈ। ਇਹ ਜਿਹੜੇ ਕਰਮਾਂ ਤੋਂ ਬਾਹਰੇ ਨੇ, ਇੱਕ ਮੂਲ ਨਾ ਬੁੱਝਣ ਆਪਣਾ, ਅਣਹੋਂਦ ਦਾ ਆਪ ਗਣਾਏ ਦੇ, ਐਵੇਂ ਆਪਣੇ ਆਪ ਨੂੰ ਦੁਨੀਆਂ ਦੇ ਅੰਦਰ ਵੱਡਾ ਸਦਾਉਂਦੇ ਫਿਰਦੇ ਨੇ, ਮੈਂ ਵੱਡਾ ਹਾਂ ਮੈਂ ਵੱਡਾ ਹਾਂ, ਹਾਂ ਢਾਡੀ ਕਾ ਨੀਚ ਜਾਤ। ਮਹਾਰਾਜ ਕਹਿੰਦੇ ਮੈਂ ਤਾਂ ਅਕਾਲ ਪੁਰਖ ਦਾ ਢਾਡੀ ਹਾਂ, ਉਹਦਾ ਜਸ ਕਰਨ ਵਾਲਾ, ਮੈਂ ਤਾਂ ਨੀਚ ਜਾਤ ਹਾਂ, ਬਾਕੀ ਸਾਰੀਆਂ ਜਾਤਾਂ ਉੱਚੀਆਂ ਹੋਣਗੀਆਂ ਪਰ ਮੈਂ ਤਾਂ ਬਿਲਕੁਲ ਨੀਚ ਹਾਂ, ਨੀਵਾਂ ਹਾਂ, ਮੇਰੀ ਤਾਂ ਕੋਈ ਉੱਤਮ ਜਾਤੀ ਵੀ ਨਹੀਂ ਹੈ। ਹੋਰ ਉੱਤਮ ਜਾਤ ਸਦਾਏਂ ਦੇ, ਹੋਰ ਆਪਣੀਆਂ ਜਾਤਾਂ ਨੂੰ ਉੱਤਮ ਸਦਾਉਂਦੇ ਨੇ ਕਿ ਮੈਂ ਉੱਤਮ ਹਾਂ, ਮੈਂ ਉੱਤਮ ਹਾਂ, ਮੇਰੀ ਜਾਤੀ ਉੱਚੀ ਹੈ। ਪਰ ਮਹਾਰਾਜ ਕਹਿੰਦੇ ਨੇ ਤਿੰਨ ਮੰਗਾਂ, ਉਹਨਾਂ ਦੇ ਦਰਸ਼ਨ ਮੰਗਦਾ, ਉਹਨਾਂ ਦੀ ਸੰਗਤ ਮੰਗਦਾ, ਉਹਨਾਂ ਦੀ ਚਰਨ ਧੂੜੀ ਮੰਗਦਾ ਹਾਂ। ਜੇ ਤੁਝੈ ਤੇ ਆਏਂਦੇ, ਜਿਹੜੇ ਤੁਹਾਨੂੰ ਧਿਆਉਂਦੇ ਨੇ ਉਹਨਾਂ ਦੇ ਦਰਸ਼ਨ ਮੰਗਦਾ ਹਾਂ ਮੈਂ। ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰਦਾ ਹਾਂ। ਨੌ ਸਲੋਕ ਸ਼ੇਖ ਬ੍ਰਹਮ ਦੇ ਪ੍ਰਤੀ ਮਹਾਰਾਜ ਨੇ ਉਚਾਰ ਕੇ ਨਿਹਾਲ ਕੀਤਾ ਹੈ। ਸੋ ਇਸ ਪ੍ਰਕਾਰ ਦੁਨੀ ਚੰਦ ਧੁੱਪੜ ਲਾਹੌਰ ਵਾਲੇ ਨੂੰ ਕਹਿੰਦੇ 15 ਸਲੋਕ ਉਚਾਰਨ ਕਰਕੇ ਨਿਹਾਲ ਕੀਤਾ ਹੈ। ਇਹ ਸਲੋਕ ਜੋ ਅੱਗੇ ਦਸਵਾਂ, ਕੂੜ ਰਾਜਾ ਕੂੜ ਪਰਜਾ, ਜਦ ਭਾਈ ਲਾਲੋ ਕੋਲ ਗੁਰੂ ਨਾਨਕ ਦੇਵ ਜੀ ਗਏ, ਕਹਿੰਦੇ ਭਾਈ ਲਾਲੋ ਕਿੰਨਾ ਸਮਾਂ ਰਹੀਏ ਹੁਣ ਤੇਰੇ ਕੋਲ, ਕਹਿੰਦਾ ਮਹਾਰਾਜ ਇੱਕ ਮਹੀਨਾ ਘੱਟੋ ਘੱਟ ਰਹੋ ਮੇਰੇ ਪਾਸ, ਤਾਂ ਮੈਨੂੰ ਆਨੰਦ ਆਵੇਗਾ। ਮਹਾਰਾਜ ਜਦੋਂ 25 ਦਿਨ ਹੋ ਗਏ ਤਾਂ ਕਹਿੰਦੇ ਭਾਈ ਲਾਲੋ 5 ਦਿਨ ਭਾਈ ਉਧਾਰੇ ਰਹਿ ਗਏ ਤੇਰੇ, 5 ਦਿਨ ਅਸੀਂ ਫੇਰ ਆਵਾਂਗੇ, ਹੁਣ ਸਾਡਾ ਪਿਆਰਾ ਰਾਏ ਬੁਲਾਰ ਸਰੀਰ ਤਿਆਗਣ 'ਤੇ ਹੈ, ਉਹਨੇ ਮੇਰੇ ਨਾਲ ਵਾਅਦਾ ਕੀਤਾ ਹੋਇਆ ਵੀ ਮੈਂ ਜਿੱਥੇ ਮਰਜ਼ੀ ਹੋਵਾਂ ਜਦ ਮੈਂ ਤੁਹਾਨੂੰ ਯਾਦ ਕਰਾਂ ਤੁਸੀਂ ਅੰਤਿਮ ਵੇਲੇ ਮੇਰੇ ਕੋਲ ਹੋਣੇ ਚਾਹੀਦੇ ਹੋ, ਭਾਈ ਮੈਨੂੰ ਜਾਣਾ ਪੈਣਾ। ਰਾਏ ਬੁਲਾਰ ਕੋਲ ਪਹੁੰਚ ਕੇ ਮਹਾਰਾਜ ਉੱਠ ਕੇ ਖੜ੍ਹਾ ਹੋ ਰਿਹਾ, ਬੜਾ ਔਖਾ ਸੌਖਾ, ਮਹਾਰਾਜ ਨੇ ਉੱਠਣਾ ਹੀ ਦਿੱਤਾ, ਪਲੰਘ ਤੋਂ ਲੰਮਾ ਪਾ ਦਿੱਤਾ ਪਕੜ ਕੇ, ਨਹੀਂ ਰਾਏ ਬੁਲਾਰ ਜੀ ਤੁਸੀਂ ਖੜ੍ਹੇ ਨਹੀਂ ਹੋਣਾ, ਤੁਸੀਂ ਸਤਿਕਾਰਯੋਗ ਹੋ। ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਐ ਬਲਾਰ ਨੇ ਵੀ ਕਿਹਾ ਸੀ, ਮਹਾਰਾਜ ਮੈਨੂੰ ਐਸਾ ਉਪਦੇਸ਼ ਦਿਓ ਮੇਰਾ ਦੁਨੀਆਂ ਨਾਲ ਮੋਹ ਨਾ ਰਹੇ, ਪਦਾਰਥਾਂ ਨਾਲ ਹਰ ਚੀਜ਼ ਨਾਲੋਂ ਮੇਰਾ ਮੋਹ ਟੁੱਟ ਜਾਵੇ। ਤਾਂ ਉੱਥੇ ਵੀ ਇਹ ਮਹਾਰਾਜ ਨੇ ਸਲੋਕ ਉਚਾਰਨ ਕੀਤਾ ਲਾਹੌਰ ਵਾਲੇ ਦੁਨੀ ਚੰਦ ਕੋਲ, ਕਈਆਂ ਥਾਵਾਂ ਤੇ ਕਈਆਂ ਨੂੰ ਉਪਦੇਸ਼ ਇਹੀ ਦਿੱਤਾ ਹੈ। ਸਲੋਕ ਮਹੱਲਾ ਪਹਿਲਾ, ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ। ਮਹਾਰਾਜ ਕਹਿਣ ਲੱਗੇ ਰਹਿ ਬਲਾਰ ਇਹ ਜਿਹੜਾ ਰਾਜਾ ਰੂਪ ਹੈ ਤੂੰ ਰਾਜਾ ਨਾ, ਕਿਉਂਕਿ ਰਹਿ ਬਲਾਰ ਵੀ ਰਾਜਾ ਸੀ ਨਵਾਬ ਸੀ ਇਲਾਕੇ ਦਾ। ਕਹਿੰਦੇ ਇਹ ਸਾਰਾ ਕੁਝ ਕੂੜ ਹੀ ਹੈ, ਕੂੜ ਦਾ ਭਾਵ ਝੂਠ ਅਸੱਤ, ਇਹਦੇ ਵਿੱਚ ਕੋਈ ਸੱਤ ਵਾਲੀ ਗੱਲ ਨਹੀਂ ਹੈ, ਇਹ ਤਾਂ ਐਵੇਂ ਇੱਕ ਡਰਾਮੇਬਾਜ਼ੀ ਹੈ। ਥੋੜ੍ਹਾ ਚਿਰ ਪੈਸੇ ਰਹੇ ਨੌਕਰ ਚਾਕਰ ਰਹੇ, ਇੱਕ ਸਧਾਰਨ ਮਨੁੱਖ ਰਾਜਾ ਬਣਿਆ ਫਿਰਦਾ, ਜਦੋਂ ਸਾਰਾ ਕੁਝ ਖਤਮ ਹੋ ਗਿਆ ਤਾਂ ਉਹੀ ਕੰਗਾਲ ਹੋ ਜਾਂਦਾ। ਇਸ ਕਰਕੇ ਇਹ ਜਿਹੜਾ ਰਾਜਪੁਣਾ ਹੈ ਇਹ ਵੀ ਅਸੱਤ ਹੈ, ਝੂਠਾ ਹੈ, ਕੂੜ ਪਰਜਾ। ਇਹ ਜਿਹੜੀ ਹੈ ਮੇਰੀ ਪਰਜਾ ਹੈ, ਇਹ ਮੇਰੀ ਪਰਜਾ ਹੈ, ਇਹ ਪਰਜਾ ਵੀ ਕੂੜ ਹੈ, ਅਸੱਤ ਹੈ, ਝੂਠੀ ਹੈ। ਕੂੜ ਸਭ ਸੰਸਾਰ, ਇਹ ਸਾਰਾ ਸੰਸਾਰ ਹੀ ਕੂੜ ਰੂਪ ਹੈ, ਅਸੱਤ ਹੈ, ਕੂੜੇ ਦਾ ਢੇਰ ਹੈ, ਝੂਠਾ ਹੈ, ਦੇਖਣ ਮਾਤਰ ਸੱਚਾ ਪ੍ਰਤੀਤ ਹੁੰਦਾ ਹੈ ਕੂੜ। ਸਾਰੀਆਂ ਚੀਜ਼ਾਂ ਜਿੰਨੀਆਂ ਵੀ ਨੇ ਨਾ, ਇੱਥੇ ਅਸੱਤ ਜਾਂ ਕੂੜ, ਕੂੜ ਤੋਂ ਭਾਵ ਝੂਠ, ਇਹੀ ਲੱਗਣਾ ਹੈ ਅਸੱਤ। ਕੂੜ ਮੰਡਪ ਕੂੜ ਮਾੜੀ, ਮੰਡਪ ਹੁੰਦੇ ਨੇ ਅੱਛੇ ਮਕਾਨ ਬਣਾਉਣੇ ਜਾਂ ਮੰਡਪ ਲਾਉਣੇ, ਸੋ ਸ਼ਾਇਮਾਨ ਆਦਿਕ ਲਾਉਣੇ, ਅਤੇ ਕੂੜ ਜਿਹੜੀ ਮਾੜੀ ਮਹਿਲ ਮਾੜੀਆਂ, ਇਹ ਦੋ ਅੱਖਰ ਜੁੜਤ ਨੇ ਪੁਰਾਣੇ। ਮਾੜੀ ਜਿਵੇਂ ਆਪਾਂ ਕਹਿੰਦੇ ਬਹੁਤ ਸਾਰੀਆਂ ਉੱਚੀਆਂ ਮੰਜ਼ਲਾਂ ਹਨ ਇਸ ਮਕਾਨ ਦੀਆਂ, ਉਹ ਮਾੜੀਆਂ ਕਹਿੰਦੇ ਸੀ। ਇਹਦੀਆਂ ਕਿੰਨੀਆਂ ਮਾੜੀਆਂ ਨੇ, ਕਿੰਨੇ ਮੰਜ਼ਲਾ ਹੈ, ਇਹ ਵੀ ਅਸੱਤ ਹੈ। ਕੂੜ ਬੈਸਣ ਹਾਰ ਜਿਹੜੇ ਉਹਨਾਂ ਮਕਾਨਾਂ ਵਿੱਚ ਬਹਿੰਦੇ ਨੇ ਉਹ ਵੀ ਕੂੜ ਨੇ, ਅਸੱਤ ਨੇ, ਉਹਨਾਂ ਨਾਲ ਵੀ ਧੋਖਾ ਹੋ ਰਿਹਾ ਹੈ। ਉਹਨਾਂ ਨੂੰ ਇਹ ਨਹੀਂ ਸਮਝਣੀ ਕਿ ਇੱਥੇ ਸਦਾ ਨਹੀਂ ਰਹਿਣਾ, ਇਹ ਤਾਂ ਪਤਾ ਨਹੀਂ ਸਾਡੀ ਔਲਾਦ ਨੇ ਰੋਕਣਾ ਅੱਗੇ, ਉਹ ਬੜੇ ਖੁਸ਼ ਹੋਣਗੇ ਮੇਰਾ ਮਕਾਨ ਹੈ, ਉਹ ਚਲੇ ਜਾਣਗੇ ਫਿਰ ਉਹਨਾਂ ਦੀ ਔਲਾਦ ਬੈਠ ਜਾਵੇਗੀ, ਉਹ ਕਹਿਣਗੇ ਸਾਡਾ ਮਕਾਨ ਹੈ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਇਹ ਸਾਰਾ ਕੁਝ ਅਸਲ ਵਿੱਚ ਅਸੱਤ ਹੈ, ਪਰ ਅਗਿਆਨੀ ਜੀਵ ਇਸ ਗੱਲ ਨੂੰ ਨਹੀਂ ਸਮਝਦੇ ਕਿ ਮੈਂ ਕਿੱਥੇ ਬੈਠਾਂ ਅਤੇ ਕਿੱਥੇ ਵਰਤ ਰਿਹਾ ਹਾਂ। ਕੂੜ ਸੋਇਨਾ ਕੂੜ ਰੁਪਾ, ਇਹ ਜਿਹੜੀ ਸੋਇਨਾ ਸੋਨਾ ਹੈ ਇਹ ਵੀ ਅਸੱਤ ਹੈ, ਕੂੜ ਹੈ, ਝੂਠਾ ਹੈ। ਰੁਪਾ ਚਾਂਦੀ ਵੀ ਝੂਠੀ ਹੈ, ਅਸੱਤ ਹੈ। ਕੂੜ ਪਹਿਨਣ ਹਾਰ, ਇਹਨੂੰ ਜਿਹੜੇ ਪਹਿਨਣ ਹਾਰ ਨੇ ਜੀਵ, ਇਹਨਾਂ ਇਹਨਾਂ ਸੋਨਾ ਲੱਦਿਆ, ਇਹਨਾਂ ਇਹਨਾਂ ਸਾਰਾ ਕੁਝ ਪਾਇਆ ਹੈ, ਉਹ ਵੀ ਅਸੱਤ ਹੀ ਹੈ। ਕਿਉਂਕਿ ਅਗਿਆਨਤਾ ਵਿੱਚ ਸਾਰਾ ਕੁਝ ਜੀਵ ਨੂੰ ਇਸ ਗੱਲ ਦਾ ਗਿਆਨ ਹੀ ਨਹੀਂ, ਨਾਮ ਰੂਪੀ ਹੀਰੇ ਦੀ ਪਹਿਚਾਣ ਹੀ ਨਹੀਂ। ਕਿੰਨੀ ਵੱਡੀ ਦਾਤ ਹੈ ਨਾਮ ਦੀ, ਇਹਦਾ ਕਿਸੇ ਨੂੰ ਗਿਆਨ ਨਹੀਂ। ਮਿਲਣਾ ਫਿਰ ਵੀ ਉਹੀ ਕੁਛ ਹੈ, ਫਿਰ ਅਸਲੀ ਮਿਲਣਾ ਹੈ। ਨਾਮ ਜਪ ਕੇ ਅਸਲੀ ਹੀਰੇ ਮਿਲਦੇ ਨੇ, ਅਸਲੀ ਸੋਨਾ ਮਿਲਦਾ ਹੈ। ਕਦੇ ਦੇਖਿਆ ਅਸਲੀ ਸੋਨਾ ਆਪਣੇ ਕੋਲ? ਇੱਥੇ ਨਹੀਂ ਹੈ ਉਹ, ਉਹ ਗੁਪਤ ਰੂਪ ਵਿੱਚ ਹੈਗਾ ਸਾਰਾ ਕੁਛ। ਸੱਚਖੰਡ ਦਾ ਸੋਨਾ ਅਸਲੀ ਹੈ, ਸੋਨਾ ਤਾਂ ਸੱਚਖੰਡ 'ਚ ਵੀ ਲੱਗਿਆ ਹੋਇਆ, ਹੀਰੇ ਮੋਤੀ ਤਾਂ ਸੱਚਖੰਡ ਵਿੱਚ ਵੀ ਹੈਗੇ ਆ, ਲੜੀਆਂ ਉੱਥੇ ਵੀ ਲਮਕਦੀਆਂ ਨੇ, ਪਰ ਉਹ ਨਾਸਵੰਤ ਨਹੀਂ ਹੈਗੇ। ਇਸ ਕਰਕੇ ਇਹਨੂੰ ਕੂੜਾ ਕਹਿੰਦੇ ਨੇ। ਸੰਸਾਰ ਅੰਦਰ ਜਿੰਨੀਆਂ ਚੀਜ਼ਾਂ ਨੇ ਇਹ ਤਾਂ ਇੱਕ ਨਾ ਇੱਕ ਦਿਨ ਨਾਸਵੰਤ ਹੋ ਜਾਂਦੀਆਂ, ਭਾਵ ਨਾਸ ਹੋ ਜਾਂਦੀਆਂ ਨੇ, ਹਰ ਚੀਜ਼ ਨਾਸਵੰਤ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਸਲ ਵਿੱਚ ਮਤ ਵਿੱਚ ਰਤਨ ਜਵਾਹਰ ਮਾਣਿਕ ਜੇਕ ਗੁਰ ਕੀ ਸਿੱਖ ਸੁਣੀ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਜਿਵੇਂ ਭਾਈ ਗੜੀਏ ਨੇ ਅੱਖਾਂ ਬੰਦ ਕਰਵਾ ਕੇ ਭਾਈ ਦੌਲੇ ਨੂੰ ਸਾਰੇ ਪਹਾੜ ਹੀ ਸੋਨੇ ਦੇ ਬਣਾ ਕੇ ਦਿਖਾ ਦਿੱਤੇ, ਹੀਰੇ ਮੋਤੀ ਦਿਖਾ ਦਿੱਤੇ, ਇਸੇ ਤਰ੍ਹਾਂ ਮਹਾਰਾਜ ਕਹਿੰਦੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹੈ ਤਾਂ ਨਕਲੀ ਹੋਈ, ਪਰ ਜੀਵ ਇਹਨਾਂ ਵਿੱਚ ਪਰਚਿਆ ਹੋਇਆ ਹੈ, ਪਰਚਾ ਪਾਇਆ ਹੋਇਆ ਇਹਨੇ। ਪਰਚਾ ਸ਼ਬਦ ਕਾ, ਸ਼ਬਦ ਦਾ ਪਰਚਾ ਪਾਉਣਾ ਸੀ, ਪਾ ਲਿਆ ਇਹਨਾਂ ਚੀਜ਼ਾਂ ਦੇ ਵਿੱਚ। ਕੂੜ ਕਾਇਆ ਕੂੜ ਕੱਪੜ, ਮਹਾਰਾਜ ਕਹਿੰਦੇ ਜਿਹੜੀ ਕਾਇਆ ਆਪਣਾ ਸਰੀਰ ਹੈ, ਕਿਆ ਇਹ ਅਸੱਤ ਨਹੀਂ? ਪਹਿਲਾਂ ਬਚਪਨ ਸੀ, ਜਵਾਨੀ, ਬੁਢੇਪਾ, ਮੌਤ, ਇਹ ਕਿੰਨਾ ਕੁ ਚਿਰ ਰਹਿਣ ਵਾਲੀ ਹੈ? ਫਿਰ ਕੂੜ ਕੱਪੜ, ਇਹ ਕੱਪੜੇ ਜਿਹੜੇ ਪਾਉਣੇ ਇਹ ਵੀ ਤਾਂ ਅਸਾਤੀ ਨੇ, ਸਾਲ ਦੋ ਸਾਲ ਹੀ ਚੱਲਦੇ, ਚਾਰ ਸਾਲ ਚੱਲ ਗਏ ਵੱਧ ਤੋਂ ਫਿਰ ਫਟ ਕੇ ਖਤਮ ਹੋ ਗਏ। ਕੂੜ ਰੂਪ ਅਪਾਰ ਪਾਰਾਵਾਰ ਤੋਂ ਰਹਿ ਜਿੰਨੇ ਰੂਪ ਨੇ ਦੁਨੀਆਂ ਚ, ਇਹ ਵੀ ਤਾਂ ਅਸਾਤੀ ਨੇ, ਸਾਰੇ ਰੂਪ ਝੂਠੇ ਨੇ, ਕਿਉਂਕਿ ਇਹ ਸਾਰੇ ਰੂਪ ਨਾਸਵੰਤ ਨੇ। ਥੋੜਾ ਸਮਾਂ ਹੀ ਰੂਪ ਰਹਿੰਦਾ ਹੈ, ਫਿਰ ਉਹ ਬੰਦਾ ਦੁਨੀਆਂ ਤੋਂ ਓਹਲੇ ਹੋ ਜਾਂਦਾ, ਫਿਰ ਹੋਰ ਰੂਪ ਆ ਜਾਂਦਾ, ਫਿਰ ਹੋਰ ਰੂਪ ਆ ਜਾਂਦਾ। ਮਹਾਰਾਜ ਕਹਿੰਦੇ ਇਹ ਰਾਇ ਬਲਾਰ ਜੀ, ਸਾਰੀ ਦੁਨੀਆਂ ਝੂਠੀ ਹੋਈ ਹੈ, ਕੇਵਲ ਨਾਮ ਹੀ ਸੱਚਾ ਹੈ। ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ, ਕਿਉਂਕਿ ਉਹ ਜਿਹਨੂੰ ਉਪਦੇਸ਼ ਦਈਏ ਫਿਰ ਉਹੀ ਜੀ ਬੋਲੀ ਹੁੰਦੀ ਨਾ। ਕਈ ਕਹਿੰਦੇ ਇੱਥੇ ਬੀਬੀ ਤੇ ਕਿਉਂ ਅੱਖਰ ਵਰਤਿਆ, ਕੂੜ ਮੀਆਂ ਹੀ ਕਿਉਂ ਵਰਤਿਆ। ਜ਼ਮਾਨਾ ਵੀ ਐਸਾ ਸੀ ਜਿੱਥੇ ਕੋਈ ਉਪਦੇਸ਼ ਕਰਨਾ ਉਹ ਅੱਖਰਾਂ ਦੀ ਵਰਤੋਂ ਕਰਨੀ। ਜੇ ਸ਼ੇਖ ਬ੍ਰਹਮ ਨੂੰ ਅੱਖਰ ਵਰਤੇ ਨੇ ਤਾਂ ਵੀ ਉੱਥੇ ਉਹੋ ਜਿਹੇ ਵਰਤੇ ਨੇ। ਤਾਂ ਮਹਾਰਾਜ ਕਹਿੰਦੇ ਕੂੜ ਮੀਆਂ, ਜੋ ਪਤੀ ਹੁੰਦਾ ਮੁਸਲਮਾਨਾਂ ਵਿੱਚ ਮੀਆਂ ਕਹਿ ਦਿੰਦੇ ਨੇ, ਬੀਬੀ ਉਹਦੀ ਪਤਨੀ, ਬੀਬੀ ਨਹੀਂ ਕਹਿਣਾ ਹੈ। ਹੁਣ ਬੀਬੀ ਜਿਹੜੀ ਆ ਤਾਂ ਹੋਰ ਅੱਖਰ ਬਣ ਜਾਂਦਾ ਹੈ, ਪੋਲਾ ਬੋਲਣਾ ਬੀਬੀ। ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ, ਇਹ ਖੱਪ ਖੱਪ ਕੇ ਝਗੜੇ ਕਰ ਕਰਕੇ ਮੀਆਂ ਬੀਬੀ ਆਪਸ ਵਿੱਚ ਖੁਆਰ ਹੀ ਹੁੰਦੇ ਨੇ। ਇਹ ਵੀ ਅਸਤੀ ਹੈ ਸਾਰਾ ਕੁਛ, ਮਾੜੀ ਮਾੜੀ ਗੱਲ ਪਿੱਛੇ ਨਿਆਣਿਆਂ ਵਾਂਗੂ ਲੜਦੇ ਰਹਿੰਦੇ ਨੇ। ਕੂੜ ਕੂੜੈ ਨੇਹੋ ਲੱਗਾ, ਝੂਠਿਆਂ ਲੋਕਾਂ ਦਾ ਝੂਠਿਆਂ ਪਦਾਰਥਾਂ ਵਿੱਚ ਹੀ ਨੇਹੋ ਪਿਆਰ ਲੱਗਿਆ ਹੋਇਆ। ਝੂਠੇ ਆਪਣੇ ਸਰੀਰ ਨੇ, ਝੂਠੇ ਮਕਾਨ ਨੇ, ਝੂਠੇ ਪਕਵਾਨ ਨੇ, ਸਾਰਾ ਕੁਝ ਝੂਠਾ ਹੈ। ਮਹਾਰਾਜ ਕਹਿੰਦੇ ਝੂਠੇ ਬੰਦਿਆਂ ਦਾ ਝੂਠੇ ਪਦਾਰਥਾਂ ਨਾਲ ਹੀ ਪਿਆਰ ਹੈ। ਵਿਸਰਿਆ ਕਰਤਾਰ, ਉਹ ਜੋ ਕਰਤਾ ਪੁਰਖ ਵਾਹਿਗੁਰੂ ਕਰਤਾਰ ਹੈ, ਉਹ ਵਾਹਿਗੁਰੂ ਵਿਸਰ ਗਿਆ ਹੈ। ਕਰ ਮਤਲਬ ਹੁੰਦਾ ਹੱਥ, ਤਾਰ ਜਿਹਦੇ ਹੱਥ ਵਿੱਚ ਰੋਜੀ ਰੂਪੀ ਤਾਰ ਹੈ ਉਹਨੂੰ ਕਰਤਾਰ ਕਹਿੰਦੇ ਨੇ, ਜਿਹਦੇ ਹੱਥ ਵਿੱਚ ਆਪਣੀ ਜੀਵਨ ਸੱਤਾ ਰੂਪੀ ਤਾਰ ਹੈ ਉਹਨੂੰ ਕਰਤਾਰ ਕਹਿੰਦੇ ਨੇ, ਜੋ ਕਰਤਾ ਹੈ ਸਾਰਿਆਂ ਦਾ। ਇਸ ਕਰਕੇ ਕਹਿੰਦੇ ਕਰਤਾਰ ਵਿਸਰ ਗਿਆ ਤੇ ਝੂਠੇ ਲੋਕਾਂ ਦਾ, ਕੂੜੇ ਲੋਕਾਂ ਦਾ ਕੂੜੇ ਪਦਾਰਥਾਂ ਵਿੱਚ ਹੀ ਪਿਆਰ ਲੱਗ ਗਿਆ। ਕਿਸ ਨਾਲ ਕੀਚੈ ਦੋਸਤੀ, ਹੁਣ ਕਿਹਦੇ ਨਾਲ ਦੋਸਤੀ ਕਰੀਏ, ਕੋਈ ਹੈ ਦੋਸਤ? ਸਭ ਜੱਗ ਚੱਲਣ ਹਾਰ, ਸਾਰਾ ਜੱਗ ਜਿੰਨਾ ਵੀ ਪਿੱਛੇ ਕਿਹਾ ਹੈ, ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ, ਇਹ ਸਾਰਾ ਕੁਝ ਤਾਂ ਚੱਲਣ ਵਾਲਾ ਹੀ ਹੈ ਦੁਨੀਆਂ 'ਚੋਂ, ਕੋਈ ਚੀਜ਼ ਇੱਥੇ ਸੱਚੀ ਹੈ ਹੀ ਨਹੀਂ। ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੇ ਪੂਰ, ਇਹ ਜਿਹੜਾ ਕੂੜ ਹੈ ਨਾ, ਝੂਠਾ ਝੂਠ ਬੋਲਣਾ ਜਾਂ ਕੂੜੇ ਪਦਾਰਥ ਨੇ, ਇਹ ਬਹੁਤ ਹੀ ਮਿੱਠੇ ਲੱਗਦੇ ਨੇ, ਬੜੇ ਮਿੱਠੇ ਪਿਆਰੇ ਲੱਗਦੇ ਨੇ। ਕਿੰਨੇ ਕੁ ਪਿਆਰੇ ਲੱਗਦੇ ਨੇ, ਕਿੰਨੇ ਕੁ ਮਿੱਠੇ? ਕਹਿੰਦੇ ਕੂੜ ਮਾਖਿਓ, ਮਾਖਿਓ ਮਲ ਸ਼ਹਿਦ, ਸ਼ਹਿਦ ਵਰਗੇ ਮਿੱਠੇ ਲੱਗਦੇ ਨੇ ਸਾਰੇ ਪਦਾਰਥ, ਬਹੁਤੇ ਚੰਗੇ ਲੱਗਦੇ ਨੇ। ਨਾਮ ਕੌੜਾ ਲੱਗਦਾ, ਬਾਕੀ ਦੀਆਂ ਚੀਜ਼ਾਂ ਮਿੱਠੀਆਂ ਲੱਗਦੀਆਂ ਨੇ। ਨਾਮ ਜਪਣਾ ਹੋਏ ਤਾਂ ਮੂੰਹ ਪਹਿਲਾਂ ਹੀ ਕੌੜਾ ਹੋਣ ਲੱਗ ਜਾਂਦਾ, ਇਹਦਾ ਨੀਂਦ ਆ ਗਈ, ਔਖਾ ਹੋ ਗਿਆ, ਕਿਉਂਕਿ ਨਾਮ ਨਹੀਂ ਪਿਆਰਾ ਲੱਗਿਆ। ਜੇ ਨਾਮ ਪਿਆਰਾ ਲੱਗਦਾ ਹੁੰਦਾ ਤਾਂ ਫਿਰ ਆਖਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਨਾਮ ਤਾਂ ਪਿਆਰਾ ਹੀ ਨਹੀਂ ਲੱਗਦਾ, ਜਿਹੜੀ ਚੀਜ਼ ਜ਼ਿਆਦਾ ਪਿਆਰੀ ਲੱਗਦੀ ਉਹਨਾਂ ਦਾ ਹੀ ਨਾਂ ਲੈਂਦਾ ਹੈ। ਮਿਲ ਕੇ ਦੇਖ ਲਓ ਦੁਨੀਆਂ ਨੂੰ, ਉਹ ਹਮੇਸ਼ਾ ਆਪਣੇ ਮਨ ਦੀਆਂ ਪਿਆਰੀਆਂ ਚੀਜ਼ਾਂ ਦਾ ਹੀ ਨਾਂ ਲਈ ਜਾਣਗੇ, ਨਾਮ ਨਹੀਂ ਕੋਈ ਲੈਂਦਾ। ਮਹਾਰਾਜ ਕਹਿੰਦੇ ਕੂੜ ਡੋਬੇ ਪੂਰ, ਇਸ ਕੂੜ ਨੇ, ਇਸ ਝੂਠ ਨੇ, ਇਸ ਅਸੱਤ ਨੇ ਪੂਰਾਂ ਦੇ ਪੂਰ ਦੁਨੀਆਂ ਦੇ ਵਿੱਚ ਡੋਬ ਦਿੱਤੇ ਨੇ, ਨਰਕਾਂ ਨੂੰ ਚਲੇ ਗਏ ਨੇ ਲੋਕ। ਨਾਨਕ ਵਖਾਣ ਹੈ ਬੇਨਤੀ, ਗੁਰੂ ਨਾਨਕ ਦੇਵ ਜੀ ਕਹਿੰਦੇ ਮੈਂ ਤਾਂ ਹੱਥ ਜੋੜ ਕੇ ਬੇਨਤੀ ਹੋਈ ਕਰਦਾ ਤੁਹਾਨੂੰ, ਅਕਾਲ ਪੁਰਖ ਅੱਗੇ ਵੀ ਇਹੀ ਬੇਨਤੀ ਕਰਦਾ, ਤੁਸੀਂ ਵੀ ਕਹਿੰਦੇ ਸੁਣ ਲਓ, ਵਾਹਿਗੁਰੂ ਦੇ ਚਰਨਾਂ 'ਚ ਇਉਂ ਬੇਨਤੀਆਂ ਕਰਿਆ ਕਰੋ ਕਿ ਸਾਰਾ ਕੁਝ ਕੂੜ ਹੈ, ਤੁਦ ਬਾਜ ਕੂੜੋ ਕੂੜ, ਹੇ ਵਾਹਿਗੁਰੂ ਤੇਰੇ ਤੋਂ ਬਿਨਾਂ ਤਾਂ ਸਾਰਾ ਕੁਝ ਕੂੜਾ ਹੀ ਕੂੜਾ ਹੈ, ਇੱਥੇ ਅਸੱਤ ਹੀ ਅਸੱਤ ਹੈ, ਝੂਠ ਹੀ ਝੂਠ ਹੈ, ਜਿੰਨਾ ਕੁਝ ਨਜ਼ਰ ਆਉਂਦਾ ਕਿਉਂਕਿ ਮਾਇਆ ਹੈ, ਇਸ ਕਰਕੇ ਸਾਰਾ ਕੁਝ ਝੂਠਾ ਹੈ। तो महाराज सच्चे पातशाह फिर असी उस सच नूं किवें जाण सकदे हां, उहदे तक पहुँच किवें सकदे हां। महाराज कहिंदे कूड़ दा त्याग करके महला पहला सच ता